गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की जीवन झलक आप जी ने पढ़ के सुना रहे हाँ, जिसका सिरलेख है गुरु नानक का सचियार मार्ग। कि दो सज्जन भाई साहब जी को लाउंदे हन, कहंदे हन असी सिमरन करदे हाँ, गुरबाणी का पाठ करदे हाँ, पर साडा कुछ नहीं बनता। तो जिहड़ा राधा स्वामियों पास दो दिन हो आए, वो कहण लग जांदा मैं परम धाम नू पहुँच गया हाँ, इसका की कारण है। सो भाई साहब जी ने फिर उन्होंने सविस्थार गुरु नानक का सचियार मार्ग दसिया। तो उंगलों कना विच पा पा के अनहत धुनी नू सुनन वालियां दा हाल खोल के दर्शाया, तो उन्होंने मन ते सुरत का फर्क समझाया। इस तरह उन्होंने गुरु नानक दे उच्च आदर्श वल प्रेरिया, ते उस सिमरन विच लग पए। आओ प्यार नाल इसनू सविस्थार सरवण करन दी कोशिश करिए जी। साल 1933 दिसंबर दे दिनां विच दो सज्जन आप जी नू मिलन आए, अते उन्होंने सवाल ही पा दिता कि असी गुरबाणी दा पाठ करदे हाँ, नाम सिमरदे हाँ, पर मन जुड़ के नहीं लगता। हैरानी आती है कि राधा स्वामियों पास जिहड़ा दो दिन हो आए, उही कहण लग जांदा है कि मैं परम धाम नू पहुँच गया हाँ, पर साडा सब कुछ करदे हाँ कुछ नहीं बनता दिसदा। भाई साहब जी ने कहा, श्री गुरु नानक देव जी ने जपजी साहब के आरंभ में सब तो पहले अकाल पुरख का स्वरूप चित्रण विशेषण रूप पदों में किया है, फिर उस अकाल पुरख की प्राप्ति का साधन गुरप्रसाद दसिया, फिर सब तो पहली गल जो लिखी है वह है सोचै सोच न हो वई। इस विच सारियां पवित्रताइयां सुचमां आ गई, ते कहा कि निरा इन्हां दा ही करना सुखदाई नहीं, भावें लखां वार करिए। फिर लिखिया चुपै चुप न हो वई, जे लाए रहा लिवतार, इस विच सारे व्रत आ गए। तीसरी तुक भुखै भुख तो मुराद हर प्रकार दे अठां तपां दी है, जो ओ भी कुछ नहीं सवार दे। ये गुरु नानक दी हड वरती उगाई है। फिर ये फुरमाया सह सियाणपा लख होए तां इक न चलै नाल, भाव संसार दे जिन्ने भी मत मतांतर पणताइयां फिलासफियां ते साधन आदि हन, कोई भी नाल नहीं जाता ते सहाई नहीं आता। इत्थे हुण प्रश्न आता है कि जे सतगुरु जी ने सारे ही मत खंडन कर दिते हन, तां सतगुरु जी का अपना मत की है? आप दा मत अगली तुक विच है। उत्थे आप अकाल पुरख पासों ये नहीं मंगते कि मैं जोगी किवें होवां जां हठी तपी व्रती किवें होवां, पर आप मंगते हैं किव सचियारा होई है, किव कूड़े टुटै पाल, किवें सचियार बनी, किवें कूड़ दी पाल टुटे। हाँ, गुरु नानक दा मार्ग है सचियार होना, बिल्कुल सचियार ते प्रैक्टिकल मैन होना। ये दस के सानू ये उपदेश नहीं दिता कि जोगी बनो, कन्ना विच उंगलां देओ तां अनाहत शब्द सुनोगे। कन्ना विच उंगलां दे के सुने जाण वाला अखौती अनाहत तां हर कोई सुन सकता है। चोर चोरी करके कन्ना विच उंगलां दे के जे अनाहत शब्द सुनदा है तां की ओ पारग्रामी हो गया? गुरु नानक देव दा ये मत नहीं। वो अपना मत दसण लई इतने काले हन कि आपने जपजी साहब दा भोग तां किते रहा अद तक भी नहीं पहुंचे, पंजवीं पौड़ी दे अंत कह दिता, सबना जियां का एक दाता सो मैं विसर न जाई। भाव सबना जीवां का दाता इको है, ते ओ मैनू कदे ना भुले। बस ये इको तुक विच गुरु नानक दा सचियार मत खत्म है, होर किसे साधन दी लोड़ नहीं। योग अभ्यास दे साधन शरीरक हालत नू भी ठीक नहीं रहण देंदे। भारत सारा बीरज पातियां दी संतान है, साडे सारिया दे कईयां पुश्तां तों 25 तों घट साल दी उम्र विच ही विआह हुंदे आए। साडा नर्वस सिस्टम कमजोर हो चुका है। ये जो राधा स्वामियां दे मार्ग पवेगा तां बहुती गले बीमार हो जाएगा। ये तां बाहरली शरीरक हालत नू इस मार्ग तों नुकसान पहुंचा, अंदरली सुरत नू ए मैसमेरिज्म वांग हालत मफूलियत विच रखदा है, जिस करके सुरत कदे उच्ची नहीं उठ सकदी। मोटी गल देख लो, एक जमींदार तड़के 4 बजे उठदा है, हालिया खूह जोड़दा है, खेतों नू वाउंदा जां पाणी देंदा है, ਉਹ ਦੱਸੋ ਕਿਹੜੇ ਵੇਲੇ ਸਮਾਧੀਆਂ ਲਾਵੇ, ਕਿਹੜੇ ਵੇਲੇ ਇਹਨਾਂ ਦਾ ਦੱਸਿਆ ਜੋਗ ਕਰੇ। ਉਸ ਵਿਚਾਰੇ ਨੂੰ ਤਾਂ ਸਾਰਾ ਸਾਲ ਮਰ ਮਰ ਕੇ ਪਿੱਛੋਂ ਫੱਕਾ ਦਾਣਿਆਂ ਦਾ ਮਿਲਣਾ ਹੈ ਜੋ ਉਸਨੇ ਟੱਬਰ ਅਤੇ ਆਪਣੇ ਪੇਟ ਪਾਲਣ ਲਈ ਵਰਤਣਾ ਹੈ। ਜੇ ਉਹ ਇਸੇ ਦਸਾਂ ਨੌਵਾਂ ਦੀ ਕਿਰਤ ਵਿੱਚ ਲੱਗਾ ਰਹੇ ਅਤੇ ਇਹਨਾਂ ਦਾ ਜੋਗ ਨਾ ਸਾਧੇ ਤਾਂ ਕੀ ਉਹਦਾ ਸਾਰਾ ਪਰਮਾਰਥ ਖਤਮ ਹੋ ਗਿਆ? ਉੱਧਰ ਸਤਿਗੁਰੂ ਨਾਨਕ ਦੇਵ ਜੀ ਦਾ ਸਚਿਆਰ ਮਾਰਗ ਦੇਖੋ। ਜੇ ਸਿੰਘ ਹਲ ਜੋਤਦਾ ਹੈ ਤਾਂ ਜਪਜੀ ਸਾਹਿਬ ਦਾ ਪਾਠ ਕੰਠੋਂ ਮਦਰ ਧੁਨੀ ਵਿੱਚ ਨਾਲੋਂ ਨਾਲ ਹੋ ਰਿਹਾ ਹੈ। ਜੇ ਖੂਹ ਜੋੜ ਰਿਹਾ ਹੈ ਤਾਂ ਖੂਹ ਦਾ ਸੰਗੀਤ ਵੀ ਉਸਦੀ ਗਾਈ ਜਾ ਰਹੀ ਗੁਰਬਾਣੀ ਨਾਲ ਧੁਨੀ ਮਿਲਾ ਰਿਹਾ ਹੈ। ਜੇ ਘਰ ਵੱਲ ਤੱਕੋ ਤਾਂ ਸਵਾਣੀ ਦਾ ਰਿੜਕਣਾ ਪਾਇਆ ਹੈ, ਨਾਲੋਂ ਨਾਲ ਪਾਠ ਸੁਖਮਨੀ ਸਾਹਿਬ ਦਾ ਹੋ ਰਿਹਾ ਹੈ। ਅਰਥ ਅਤੇ ਪਰਮਾਰਥ ਦੇ ਦੋਵੇਂ ਕਾਰਜ ਨਾਲੋਂ ਨਾਲ ਸਿੱਧ ਹੋ ਰਹੇ ਹਨ। ਦੂਜੇ ਪਾਸੇ ਅਖੌਤੀ ਯੋਗ ਅਭਿਆਸੀਆਂ ਅਤੇ ਸਮਾਧੀਆਂ ਲਾਉਣ ਵਾਲਿਆਂ ਵੱਲ ਤੱਕੋ ਕਿ ਜ਼ਰਾ ਮੱਛਰ ਬੋਲਿਆ ਨਹੀਂ ਅਤੇ ਸਮਾਧੀ ਖੁੱਲ੍ਹੀ ਨਹੀਂ। ਫਿਰ ਇਹਨਾਂ ਸਮਾਧੀਆਂ ਲਾਉਣ ਵਾਲਿਆਂ ਦੇ ਚਿਹਰੇ ਤੱਕੋ, ਹਾਲਤ ਨਾ ਗੁਫਤਾ ਬੇ ਹੈ। ਉੱਧਰ ਸਿੰਘਾਂ ਦੇ ਚਿਹਰੇ ਤੱਕੋ, ਸ਼ੇਰਾਂ ਵਰਗੇ ਰੋਬ ਦਾਬ ਵਾਲੇ ਦਗ ਦਗ ਕਰ ਰਹੇ ਅਤੇ ਸਮਾਧੀਆਂ ਇਹਨਾਂ ਦੀਆਂ ਸਦਾ ਲੱਗੀਆਂ। ਜੇ ਜੰਗ ਵਿੱਚ ਤਲਵਾਰ ਫੜੀ ਲੜ ਰਹੇ ਹਨ ਤਾਂ ਸਿਮਰਨ ਦੀ ਲਿਵ ਜਾਰੀ ਹੈ, ਚੜ੍ਹਦੀਆਂ ਕਲਾਂ ਛਾ ਰਹੀਆਂ ਹਨ। ਬੇਸ਼ੱਕ ਸੀਸ ਉਤਰ ਜਾਏ, ਸਮਾਧੀ ਨਹੀਂ ਖੁੱਲ੍ਹਦੀ ਬਾਬਾ ਦੀਪ ਸਿੰਘ ਜੀ ਦੀ। ਜੇ ਆਪਣੇ ਕਾਰ ਵਿਹਾਰ ਵਿੱਚ ਆਣ ਤਾਂ ਸਤਿਗੁਰ ਦੇ ਚਰਨਾਂ ਦੀ ਯਾਦ ਸਦਾ ਤਾਜ਼ੀ ਹੈ, ਸਿਮਰਨ ਰਸਨਾ 'ਤੇ ਬੈਠਾ ਹੋਇਆ ਹੈ। ਇਹੋ ਹੀ ਭੁੱਲਾਂ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਭਰ ਵਿੱਚ ਫਿਰ ਫਿਰ ਕੇ ਪੀਰਾਂ, ਫਕੀਰਾਂ, ਜ਼ੋਹਦੀਆਂ, ਪੰਡਤਾਂ, ਜੋਗੀਆਂ, ਸਿੱਧਾਂ ਦੀਆਂ ਕੱਢੀਆਂ। ਮੁਸਲਮਾਨ ਰਾਜ ਵਿੱਚ ਸਾਰੇ ਮੁਸਲਮਾਨ ਫਕੀਰਾਂ ਨੇ ਮੰਨਿਆ ਕਿ ਅਸੀਂ ਗਲਤੀ 'ਤੇ ਹਾਂ ਅਤੇ ਗੁਰੂ ਨਾਨਕ ਸਾਨੂੰ ਸਿੱਧੇ ਅਸਲ ਮੁਸਲਮਾਨੀ ਰਾਹ 'ਤੇ ਪਾ ਰਹੇ ਹਨ ਜੋ ਅਸੀਂ ਭੁੱਲ ਰਹੇ ਹਾਂ। ਸਤਿਗੁਰਾਂ ਨੇ ਇਹ ਆਗਿਆ ਨਹੀਂ ਦਿੱਤੀ ਕਿ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਓ, ਸਗੋਂ ਸਮਾਜ ਵਿੱਚ ਰਹਿਣ 'ਤੇ ਪ੍ਰਵਾਨ ਗ੍ਰਹਿਸਤ ਉਦਾਸ ਦੀ ਜਾਚ ਸਿਖਾਈ, ਜਿਸ ਵਿੱਚ ਗ੍ਰਹਿਸਤੀ ਸੁਸਾਇਟੀ ਵਿੱਚ ਰਹਿ ਕੇ ਲੰਪੜ 'ਤੇ ਫਸ ਕੇ ਨਾ ਰਹੇ ਪਰ ਉਦਾਸ ਰਹੇ, ਸੰਸਾਰਕ ਮੋਹ ਤੋਂ ਉਚੇਰਾ ਰਹੇ। ਗੁਰੂ ਨਾਨਕ ਦਾ ਸਚਿਆਰ ਮਾਰਗ ਹੈ ਗ੍ਰਹਿਸਤ ਵਿੱਚ ਉਦਾਸ ਅਤੇ ਸਭ ਦਾ ਦਾਤਾ ਇੱਕ ਵਾਹਿਗੁਰੂ ਨੂੰ ਮੰਨ ਕੇ ਉਸਨੂੰ ਸਦਾ ਯਾਦ ਰੱਖਣਾ, ਉਸਦੀਆਂ ਮਿਹਰਾਂ ਨੂੰ ਕਦੀ ਨਾ ਭੁੱਲਣਾ। ਬਾਕੀ ਰਿਹਾ ਉਸਨੂੰ ਯਾਦ ਕਰਨ ਦਾ ਤਰੀਕਾ। ਇਸ ਲਈ ਕਿਸੇ ਨੇਤੀ ਧੋਤੀ ਆਦਿ ਸਾਧਨ ਦੀ ਲੋੜ ਨਹੀਂ। ਚੌਥੇ ਪਾਤਸ਼ਾਹ ਨੇ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਸਲੋਕ ਵਿੱਚ ਖੋਲ੍ਹ ਕੇ ਦੱਸ ਦਿੱਤਾ ਹੈ। ਮੈਂ ਇਸਨੂੰ ਅਮਲੀ ਤੌਰ 'ਤੇ ਵਰਤ ਕੇ ਡਿੱਠਾ ਹੈ। ਜਿਵੇਂ ਮੇਰੇ ਤਜਰਬੇ ਵਿੱਚ ਆਇਆ ਹੈ ਉਹ ਐਂ ਹੈ ਕਿ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਜੇ ਕਿਸੇ ਕਾਰਨ ਨਹੀਂ ਹੋ ਸਕਦਾ ਤਾਂ ਨਾ ਸਹੀ। ਸਤਿਗੁਰ ਨੇ ਸਾਡੇ ਲਈ ਇਹ ਜ਼ਰੂਰੀ ਹੁਕਮ ਨਹੀਂ ਦਿੱਤਾ। ਸਤਿਗੁਰ ਦਾ ਮਤ ਪਿਆਰ ਦਾ ਮਤ, ਉੱਥੇ ਕਰੜਾਈਆਂ ਨਹੀਂ ਹਨ। ਅੰਮ੍ਰਿਤ ਵੇਲੇ ਉੱਠ ਕੇ ਦੇਖੇਗਾ ਕਿ ਬਿਲਕੁਲ ਇਕਾਂਤ ਹੈ, ਸਾਰੇ ਸੁੱਤੇ ਹੋਏ ਹਨ। ਹੁਣ ਪਤਾ ਲੱਗੇਗਾ ਕਿ ਸਤਿਗੁਰ ਨੇ ਕਿਉਂ ਸਾਨੂੰ ਜੰਗਲਾਂ ਵਿੱਚ ਜਾਣੋ ਵਰਜਿਆ ਹੈ। ਇਹ ਤਾਂ ਘਰ ਵਿੱਚ ਹੀ ਜੰਗਲ ਜੈਸੀ ਇਕਾਂਤ ਮਿਲ ਜਾਂਦੀ ਹੈ। ਇਹ ਵੇਲਾ ਹੈ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਦਾ। ਤਬੀਅਤ ਮੱਲੋ ਮੱਲੀ ਲੱਗੇਗੀ ਅਤੇ ਰਸ ਆਵੇਗਾ, ਪਰ ਜੇ ਮਨ ਨਾਮ ਵਿੱਚ ਕਿਸੇ ਸੋਚ ਕਾਰਨ ਨਾ ਲੱਗੇ ਤਾਂ ਗੁਰਬਾਣੀ ਦਾ ਪਾਠ ਕਰੇ, ਮਨ ਨੂੰ ਬਾਣੀ ਦੇ ਅਰਥਾਂ ਵੱਲ ਪਾਠ ਕਰਦਿਆਂ ਲਾਵੇ, ਸਤਸੰਗ ਵਿੱਚ ਗੁਰਦੁਆਰੇ ਜਾਵੇ। ਪਰ ਜੇ ਸਤਸੰਗ ਦੁਰਲਭ ਹੈ ਤਾਂ ਬਾਹਰ ਸੈਰ ਕਰਨ ਤੁਰ ਪਵੇ, ਬਾਣੀ ਦਾ ਪਾਠ ਮਿੱਠੀ ਮਿੱਠੀ ਸੁਰ ਵਿੱਚ ਨਾਲੋਂ ਨਾਲ ਕਰਦਾ ਜਾਵੇ। ਪਰ ਇਤਨਾ ਉੱਚਾ ਜ਼ਰੂਰ ਹੋਵੇ ਕਿ ਰਸਨਾ ਤਾਂ ਪਾਠ ਕਰੇ ਅਤੇ ਕੰਨ ਸੁਣਨ, ਦੋ ਤਰੇ ਮੀਲ ਦੂਰ ਨਿਕਲ ਜਾਵੇ ਅਤੇ ਵਾਪਸ ਆਵੇ। ਜਿਸ ਵੇਲੇ ਪਾਠ ਕੰਨਾਂ ਨਾਲ ਸੁਣੀਂਦਾ ਜਾਏਗਾ ਅਵਸ਼ੋ ਮਨ ਅਰਥਾਂ ਵੱਲ ਲੱਗੇਗਾ ਅਤੇ ਅਨੇਕ ਚਿੰਤਨ ਤੋਂ ਬਾਹਰ ਨਿਕਲ ਕੇ ਇੱਕ ਚਿੰਤਨ ਵਿੱਚ ਆ ਜਾਏਗਾ। ਭਾਵ ਇਹ ਕਿ ਮਨ ਧਾਉਂਦਾ ਹੈ ਹਰ ਪਾਸੇ, ਕਦੀ ਕਿਤੇ ਕਦੀ ਕਿਤੇ, ਅਨੇਕਾਂ ਫੁਰਨੇ ਫੁਰਦੇ ਰਹਿੰਦੇ ਹਨ। ਇਕਾਗਰ ਇਸਨੇ ਆਪਣੇ ਆਪ ਵਿੱਚ ਤਦ ਹੀ ਆਉਣਾ ਹੈ ਜਦ ਇਹ ਅਨੇਕ ਚਿੰਤਨ ਤਿਆਗੇਗਾ। ਪਰ ਇਹ ਰੋਕ ਹੈ ਬੜੀ ਕਠਿਨ, ਹਿੰਮਤ ਨਹੀਂ ਹਾਰਨੀ ਚਾਹੀਦੀ। ਥੋੜ੍ਹਾ ਥੋੜ੍ਹਾ ਉਦਮ ਕਰਦਿਆਂ ਆਖਰ ਬਹੁਤਾ ਹੋ ਜਾਂਦਾ ਹੈ। ਇਸ ਸੈਰ ਦਾ ਤਰੀਕਾ ਆਮ ਦੇਖਣ ਵਿੱਚ ਆਇਆ ਹੈ ਕਿ ਬਹੁਤ ਹੀ ਸਫਲ ਰਹਿੰਦਾ ਹੈ, ਕਿਉਂਕਿ ਸੁਰਤ ਸਾਡੀ ਮੈਲੀ ਹੋ ਕੇ ਖਿੰਡੀ ਹੋਈ ਹੁੰਦੀ ਹੈ। ਜਿਸ ਵੇਲੇ ਸਰੀਰ ਹਰਕਤ ਵਿੱਚ ਆਉਂਦਾ ਹੈ ਤਦ ਇਹ ਕੁਝ ਕੁ ਸੰਕੁਚੀ ਰਹਿੰਦੀ ਹੈ ਤੇ ਜਿਸ ਵਕਤ ਸਰੀਰ ਅਚਲ ਹੋਵੇ ਤਾਂ ਇਸ ਤੇ ਖਿੰਡਾਓ ਦਾ ਵਧੇਰੇ ਜ਼ੋਰ ਪੈਂਦਾ ਹੈ। ਇਸ ਲਈ ਸੈਰ ਕਰਕੇ ਪਾਠ ਕਰਨਾ ਜਾਂ ਆਪਣੇ ਹਲ ਦੇ ਮਗਰ ਜਾਂ ਖੂਹ ਦੀ ਗਾਦੀ ਤੇ ਹੋਣਾ ਪਾਠ ਕਰਨ ਲਈ ਉੱਤਮ ਸਮੇਂ ਹਨ। ਮਾਰਗ ਇਹ ਕਾਲ ਦਾ ਹੈ। ਮਨ ਦਾ ਪਾਠ ਹੋ ਰਹੀ ਬਾਣੀ ਦੇ ਅਰਥਾਂ ਵੱਲ ਲਾਉਣਾ ਕਾਲ ਹੈ। ਇਹ ਤਾਂ ਰਿਹਾ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ। ਬਾਕੀ ਦਿਨ ਸਾਰਾ ਵੀ ਵਾਹਿਗੁਰੂ ਨੂੰ ਵਿਸਾਰਨਾ ਨਹੀਂ, ਆਪਣੇ ਕੰਮਾਂ ਕਾਜਾਂ ਵਿਹਾਰਾਂ ਵਿੱਚ ਰੁਝੇਵਿਆਂ ਦੇ ਵਿਚਾਲੇ ਜੋ ਵਿੱਥਾਂ ਮਿਲਦੀਆਂ ਹਨ ਪਹਿਲੇ ਯਤਨ ਨਾਲ ਖਾਲੀ ਨਹੀਂ ਜਾਣ ਦੇਣੀਆਂ ਚਾਹੀਦੀਆਂ। ਬਾਬੂ ਆਪਣੀ ਮੇਜ਼ 'ਤੇ ਬੈਠਾ, ਦੁਕਾਨਦਾਰ ਆਪਣੀ ਹੱਟੀ 'ਤੇ, ਜ਼ਿਮੀਂਦਾਰ ਹਲ ਦੀ ਹਾਥੀ 'ਤੇ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ। ਤੁਸੀਂ ਦੇਖੋਗੇ ਜੋ ਵੀ ਐਂ ਵਿਹਲਾਂ ਵਿਰਲਾਂ ਸਿਮਰਨ ਦੇ ਲੇਖੇ ਲਾਉਂਦਾ ਰਹੇ, ਦਿਨ ਦੇ ਅਖੀਰ ਜੇ ਉਹ ਸਿਮਰਨ ਵਾਲੇ ਵਕਤ ਨੂੰ ਜੋੜੇ ਤਾਂ ਕਈ ਘੰਟੇ ਦਾ ਸਿਮਰਨ ਸਹਿਜ ਸੁਭਾਅ ਕਰ ਲਏਗਾ ਅਤੇ ਮਗਰੋਂ ਜਦ ਇਹ ਅਭਿਆਸ ਵੱਧ ਜਾਏਗਾ ਤਾਂ ਫਿਰ ਸਿਮਰਨ ਲਗਾਤਾਰ ਹੀ ਹੋ ਜਾਏਗਾ। ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਵਾਹਿਗੁਰੂ ਕਹੀਏ ਤਾਂ ਵਿਚਕਾਰ ਇੱਕ ਵਿੱਥ ਆਉਂਦੀ ਹੈ। ਭਾਵੇਂ ਅਸੀਂ ਕਿੰਨਾ ਵੀ ਛੇਤੀ ਛੇਤੀ ਕਹੀਏ ਪਰ ਫਿਰ ਵੀ ਕੁਝ ਇੰਟਰਵਲ ਜ਼ਰੂਰ ਹੁੰਦਾ ਹੈ। ਪਰ ਜਦੋਂ ਨਾਮ ਲਗਾਤਾਰ ਹੀ ਹੋ ਜਾਂਦਾ ਹੈ ਤਾਂ ਫਿਰ ਵਿੱਥ ਨਹੀਂ ਰਹਿੰਦੀ। ਇਸੇ ਨੂੰ ਲਿਵ ਕਹਿੰਦੇ ਹਨ। ਇਹ ਸਿੱਖੀ ਮਤ ਦੀ ਸਮਾਧੀ ਹੈ। ਇਸ ਗੱਲ ਨੂੰ ਮੋਟੀ ਤਰ੍ਹਾਂ ਸਮਝਣ ਲਈ ਇਉਂ ਸਮਝੋ ਕਿ ਸਿਨੇਮਾ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋ ਸਨ, ਪਰਦੇ 'ਤੇ ਇੱਕ ਸ਼ੇਰ ਦਾ ਮੂੰਹ ਅੜਿਆ ਤੁਸੀਂ ਦੇਖਦੇ ਹੋ। ਉਸਦੇ ਮੂੰਹ ਬੰਦ ਕਰਨ ਤੱਕ ਜੋ ਬਹੁਤ ਘੱਟ ਤੋਂ ਘੱਟ ਸਮਾਂ ਲੱਗਦਾ ਹੈ, ਉਸੇ ਸ਼ੇਰ ਨੂੰ ਉੱਥੇ ਖੜ੍ਹਾ ਦੇਖ ਰਹੇ ਹੋ। ਪਰ ਪਿੱਛੇ ਇੰਨੇ ਥੋੜ੍ਹੇ ਵਕਤ ਵਿੱਚ 50-60 ਜਾਂ 100 ਤਸਵੀਰਾਂ ਲੰਘ ਚੁੱਕੀਆਂ ਹੁੰਦੀਆਂ ਹਨ। ਉਹ ਲੰਘਦੀਆਂ ਤਾਂ ਸਾਨੂੰ ਨਹੀਂ ਦਿਸਦੀਆਂ, ਤੁਹਾਨੂੰ ਲਗਾਤਾਰ ਇੱਕੋ ਤਸਵੀਰ ਹਿਲਜੁਲ ਰਹੀ ਦਿਸ ਰਹੀ ਹੈ। ਐਵੇਂ ਉਸ ਉੱਚੀ ਅਵਸਥਾ ਵਿੱਚ ਫਿਰ ਉਹ ਇੰਟਰਵਲ ਪ੍ਰਤੀਤ ਨਹੀਂ ਦਿੰਦੇ ਅਤੇ ਰੌ ਲਗਾਤਾਰ ਹੀ ਹੋ ਜਾਂਦਾ ਹੈ। ਗੁਰੂ ਨਾਨਕ ਦੇ ਸਚਿਆਰ ਮਤ ਦਾ ਇਹੋ ਸਾਧਨ ਮੁੱਖ ਹੈ। ਮਨ ਅਤੇ ਸੁਰਤ ਦਾ ਫਰਕ ਪੁੱਛਣ 'ਤੇ ਆਪ ਜੀ ਨੇ ਦੱਸਿਆ ਕਿ ਇਹ ਦੋਵੇਂ ਇੱਕ ਚੀਜ਼ ਨਹੀਂ। ਜਦ ਤੁਸੀਂ ਦੱਸਦੇ ਹੋ ਪਾਠ ਕਰਦਿਆਂ ਮਨ ਕਿਤੇ ਹੋਰ ਚਲਾ ਜਾਂਦਾ ਹੈ, ਪਾਠ ਆਪਣੇ ਆਪ ਹੁੰਦਾ ਰਹਿੰਦਾ ਹੈ, ਪਤਾ ਤਾਂ ਹੀ ਲੱਗਦਾ ਹੈ ਜਦ ਕੇਤੀ ਛੁੱਟੀ ਨਾਲ ਅਤੇ ਆਪਣੇ ਆਪ ਸੀਸ ਚੁੱਕ ਜਾਂਦਾ ਹੈ। ਉਹ ਜੋ ਪਾਠ ਕਰਦਾ ਰਿਹਾ ਹੈ ਉਹ ਸੁਰਤ ਹੈ, ਜੋ ਧਾਮਦਾ ਰਿਹਾ ਹੈ ਉਹ ਮਨ ਹੈ। ਇਹ ਦੋ ਨਹੀਂ ਸਗੋਂ ਤ੍ਰੈ ਹਨ। ਇਹ ਹਨ ਅਗਿਆਤ ਮਨ, ਸਗਿਆਤ ਮਨ ਅਤੇ ਸੰਸਕਾਰੀ ਮਨ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਲਹੀਅਲ ਦਾ ਨਾਮ ਦਿੱਤਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਇਹਨਾਂ ਦੇ ਵੇਰਵੇ ਜੋ ਸ੍ਰੀ ਗੁਰੂ ਨਾਨਕ ਚਮਤਕਾਰ ਦੇ ਪ੍ਰਸੰਗ ਭਾਈ ਚੰਡਾ ਜੀ ਵਿੱਚ ਸਵਿਸਥਾਰ ਲਿਖੇ ਹਨ, ਉਹਨਾਂ ਸੱਜਣਾਂ ਨੂੰ ਸਮਝਾਏ ਅਤੇ ਨਾਮ ਸਿਮਰਨ ਪਰ ਸਾਵਧਾਨ ਕੀਤਾ। ਅੰਤ ਵਿੱਚ ਆਪ ਨੇ ਕਿਹਾ ਕਿ ਸਾਡੇ ਸੰਸਕਾਰਾਂ ਵਾਲੇ ਮਨ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਭਰੀ ਪਈ ਹੈ। ਇਸ ਦੇ ਕੱਢਣ ਦਾ ਉਪਾਅ ਇਹੀ ਹੈ ਕਿ ਨਾਮ ਨੂੰ ਜੀਭ 'ਤੇ ਰੱਖਿਆ ਜਾਵੇ। ਇਸ ਦੇ ਰਸਾਲ ਟੇਪੇ ਰਸਨਾ ਤੋਂ ਅੰਦਰ ਹੇਠਲੇ ਮਨ 'ਤੇ ਟਪਕਦੇ ਰਹਿਣ ਅਤੇ ਮੈਲ ਨੂੰ ਸਾਫ਼ ਕਰਦੇ ਰਹਿਣ। ਆਖਿਰ ਕੋਈ ਦਿਨ ਐਸਾ ਆਵੇਗਾ ਕਿ ਅੰਦਰਲੀ ਮੈਲ ਧੋਤੀ ਜਾਵੇਗੀ ਅਤੇ ਮਨ ਸਾਫ਼ ਹੋਣ 'ਤੇ ਸਿਮਰਨ ਦਾ ਪ੍ਰਵਾਹ ਲਗਾਤਾਰ ਹੀ ਹੋ ਜਾਏਗਾ, ਸਿਮਰਨ ਵਿੱਚ ਰਸ ਪੈ ਜਾਏਗਾ। ਜਿੰਨਾ ਚਿਰ ਇਹ ਸਾਫ਼ ਨਹੀਂ ਹੁੰਦਾ ਉਤਨਾ ਚਿਰ ਨਾਮ ਲਈ ਵਿਸ਼ੇਸ਼ ਤਰੱਦਤ ਦੀ ਲੋੜ ਹੈ, ਉਤਨਾ ਚਿਰ ਨਾਮ ਲਗਾਤਾਰੀ ਨਹੀਂ ਹੋ ਸਕਦਾ। ਕਾਰਨ ਸਾਫ਼ ਹੈ, ਅੰਦਰ ਜੋ ਮੈਲ ਟੂਸਾਂ ਛੱਡ ਰਹੀ ਹੈ ਉਹ ਸੁਰਤ ਨੂੰ ਜੁੜਨ ਨਹੀਂ ਦਿੰਦੀ। ਭਰੀਏ ਮਤ ਪਾਪਾ ਕਹਿ ਸੰਗ, ਉਹ ਤੋਪੈ ਨਾਵੇਂ ਕਹਿ ਰੰਗ। ਨਾਮ ਸਾਬਣ ਵੀ ਹੈ ਅਤੇ ਰੰਗ ਵੀ। ਨਾਮ ਨੇ ਪਹਿਲੇ ਮੈਲ ਧੋਣੀ ਹੈ, ਕਾਹਲ ਨਹੀਂ ਕਰਨੀ ਚਾਹੀਦੀ। ਕਾਲ ਕੀਤਿਆਂ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਕੁਝ ਪੱਲੇ ਨਹੀਂ ਪੈਂਦਾ। ਲੱਗਾ ਰਹੇ ਤਾਂ ਲੱਗਾ ਰਹੋ ਹਰਦਮ, ਕਦੀ ਨਾ ਡੋਲ, ਲੱਗਾ ਰਹੇ ਤੋਂ ਲਾਖ ਕਾ ਨਹੀਂ ਤਾਂ ਕੌਡੀ ਮੋਲ। ਗੁਰੂ ਨਾਨਕ ਦਾ ਦੱਸਿਆ ਸਚਿਆਰ ਮਾਰਗ ਇਹੀ ਹੈ। ਇਹ ਗੁਰਸਿੱਖੀ ਦਾ ਗਾੜੀ ਰਾਹ ਹੈ, ਸਦਾ ਇਸ 'ਤੇ ਸਾਵਧਾਨ ਰਹਿਣਾ ਚਾਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।